ਕੀਤੀ ਹੋਈ ਨੂੰ ਉਤੋਂ ਹੋਰ ਮਨਹੂਸ ਖਬਰ ਮਿਲ ਗਈ ਤੇ ਤਤਰੀਆ ਤੇਰੇ ਪੁੱਤਰ ਉੱਤੇ ਵੀ ਦਰਵਾਜ਼ਾ ਡਿੱਗ ਪਿਆ।
ਵਿਚਾਰੀ ਮਹਾਰਾਣੀ ਚੰਦ ਕੌਰ ਮਿਹਦੀ ਰੰਗੇ ਹੱਥਾਂ ਨਾਲ ਸ਼ਾਹੀ ਕਲੇ ਦੇ ਦਰਵਾਜ਼ੇ ਤੇ ਖੜੀ ਕਿਉਂ ਪਿੱਟ ਰਹੀ?
ਕਾਹ
ਨਾਗ ਸਾਕਾ ਸੀ। ਪੰਜਾਬ ਦੇ ਮਹਾਰਾਜੇ ਦੀ ਮਾਤਾ ਔਰ ਉਸਦੀ ਮਹਾਰਾਣੀ ਸ਼ਾਹੀ ਕਿਲ੍ਹੇ ਦੇ ਮੋਹਰੇ ਖੜੀਆਂ ਪਿੱਟ ਰਹੀਆਂ ਸੀ ਔਰ ਉਹਨਾਂ ਦੀ ਕੋਈ ਫਰਿਆਦ ਨਹੀਂ ਸੀ ਸੁਣ ਰਿਹਾ। ਐਸੇ ਵੀ ਸਮੇਂ ਆਈ ਜਾਂਦੇ ਨੇ। ਇੱਕ ਸ਼ਾਇਰ ਲਿਖਦਾ ਹੈ, ਇਹ ਦੁਨੀਆ ਇੱਕ ਅਖਾੜਾ ਏ ਤੇ ਖਲਕਤ ਹੈ ਤਮਾਸ਼ਾਈ, ਮੈਂ ਜੀਵਨ ਖੇਡ ਵਿੱਚ ਭੁੱਲਦੇ ਬੜੇ ਬੁੱਧਵਾਨ ਵੇਖੇ ਨੇ, ਜੋ ਉੱਡਦੇ ਅਰਸ਼ ਤੇ ਪਲ ਵਿੱਚ ਪਟਕਦੇ ਫਰਸ਼ ਤੇ ਵੇਖੇ, ਮੈਂ ਪੈਰਾਂ ਵਿੱਚ ਰੁਲਦੇ ਕਈ ਚੜੇ ਅਸਮਾਨ ਵੇਖੇ ਨੇ, ਜਿਨ੍ਹਾਂ ਮਹਿਲਾਂ ਚ ਕੱਲ ਪਿਆ ਹੋ ਮਦਾਸੀ ਨਾਚ ਪਰੀਆਂ ਦਾ, ਮੈਂ ਪੈਂਦੇ ਕੀਰ ਨੇ ਤੇ ਅੱਜ ਬੜੇ ਸ਼ਮਸ਼ਾਨ ਵੇਖੇ ਨੇ, ਜਿਨ੍ਹਾਂ ਦਲ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਡਾਉਂਦੇ ਸੀ, ਉਹ ਸੁੱਕੇ ਟੁਕੜਿਆਂ ਤੋਂ ਤਰਸਦੇ ਇਨਸਾਨ ਵੇਖੇ ਨੇ, ਜਿਨ੍ਹਾਂ ਦੇ ਵੱਟ ਮੱਥੇ ਦੇ ਕੰਬਾਉਂਦੇ ਸੀ ਜ਼ਮਾਨੇ ਨੂੰ, ਮੈਂ ਗੈਰਾਂ ਜਿਉਂ ਵਿਲਕਦੇ ਉਹਨਾਂ ਦੇ ਅਰਮਾਨ ਵੇਖੇ ਨੇ, ਜਿਨ੍ਹਾਂ ਦੇ ਸਾਹਮਣੇ ਝੁਕਦੇ ਸੀ ਲੱਖਾਂ ਸਿਰ ਜਵਾਨਾਂ ਦੇ, ਉਹ ਮੈਂ ਗੈਰਾਂ ਸਾਹਮਣੇ ਝੁਕਦੇ ਉਹ ਬਲਵਾਨ ਵੇਖੇ ਨੇ, ਚਲਾਉਂਦੇ ਵੇਖਿਆ ਛੁਰੀਆਂ ਹੈ ਕਈਆਂ ਸਾਧਾਂ ਸੰਤਾਂ ਨੂੰ, ਚਲਾਉਂਦੇ ਵੇਖਿਆ ਛੁਰੀਆਂ ਹੈ ਕਈਆਂ ਸਾਧ ਸੰਤਾਂ ਨੂੰ, ਪੁਜਾਰੀ ਮੰਦਰਾਂ ਦੇ ਵੇਚਦੇ ਈਮਾਨ ਵੇਖੇ ਨੇ, ਲਲਕ ਦੇ ਫਾਂਸੀਆਂ ਤੇ ਵੇਖਿਆ ਹੈ ਦੇਸ਼ ਭਗਤਾਂ ਨੂੰ, ਤੇ ਭਗਤਾਂ ਦੇ ਲਿਬਾਸ ਅੰਦਰ ਲੁਕੇ ਸ਼ੈਤਾਨ ਵੇਖੇ ਨੇ, ਅਨੋਖੇ ਰੰਗ ਕੁਦਰਤ ਦੇ ਮੈਂ ਜਾਣਾ ਕੀ ਪਿਆ ਸੰਗਤ ਜੀ, ਕਈ ਉੱਜੜੇ ਵਸਦੇ ਤੇ ਵਸਦੇ ਵੀਰਾਨ ਵੇਖੇ। ਸਮੇਂ ਦੀ ਗਰਦਿਸ਼ ਹੈ, ਕਹਿੰਦੀ ਵੇ ਪਾਪੀਓ ਮੈਂ ਤਾਂ ਕਦੇ ਹੱਥ ਨਾਲ ਪਾਣੀ ਦਾ ਗਲਾਸ ਵੀ ਨਹੀਂ ਸੀ ਚੁੱਕਿਆ, ਅੱਜ ਬੂਹਾ ਕੁੱਟਦੀ ਦਾ ਹੱਥਾਂ ਚੋਂ ਖੂਨ ਵਗ ਰਿਹਾ, ਮਾਸ ਉੱਡ ਗਿਆ ਪਰ ਕੋਈ ਬੂਹਾ ਨਹੀਂ ਲਾ ਰਿਹਾ। ਲੋਕ ਕਹਿੰਦੇ ਨੇ ਮੰਗਲਵਾਰ ਦਾ ਡਿੱਗਣਾ ਬੜਾ ਮਾੜਾ ਤੇ ਐਤਵਾਰ ਦੀ ਜਾਂਦੀ ਹੈ ਝੜੀ ਔਖੀ, ਇੱਕ ਇਸਤਰੀ ਤੇ ਦੂਜਾ ਬਾਲ ਨਿਆਣਾ, ਤੀਜੀ ਰਾਜੇ ਦੀ ਜਾਂਦੀ ਹੈ ਅੜੀ ਔਖੀ, ਮਨ ਤੇ ਕੱਟ ਦੇ ਤਾਂ ਕਈ ਲੱਭ ਪੈਂਦੇ, ਉਹ ਸੁੱਚੇ ਮੋਤੀਆਂ ਲੱਭਣੀ ਲੜੀ ਔਖੀ, ਉਹ ਦਿਲਬਰ ਸੁੱਖਾਂ ਵਿੱਚ ਵਰਿਆਂ ਨੇ ਲੱਗ ਜਾਂਦੇ ਪਰ ਮੁਸ਼ਕਲ ਹੋਣ ਦੀ ਦੁੱਖਾਂ ਦੀ ਘੜੀ ਔਖੀ। ਰੋ ਰਹੀਆਂ ਸੀ ਪਿੱਟ ਰਹੀਆਂ ਸੀ, ਕੋਈ ਫਰਿਆਦ ਨਹੀਂ ਸੀ ਸੁਣ ਰਿਹਾ, ਤੇ ਉਧਰ ਅੰਦਰ ਚੱਲ ਕੇ ਵੇਖੀਏ ਕਿਹੜੇ ਵਿੱਚ ਕੀ ਹੋਇਆ ਹੈ। ਕਵਰ ਨੋ ਨਿਹਾਲ ਸਿੰਘ ਬੇਹੋਸ਼ ਸੀ, ਅੰਦਰ ਲਿਜਾ ਕੇ ਬਾਹਰ ਵੱਡੇ ਗੇਟ ਅੱਗੇ ਡੋਗਰਾ ਫੌਜ ਖੜੀ ਕਰ ਦਿੱਤੀ ਗਈ ਹੈ ਔਰ ਜੰਦਰਾ ਮਾਰ ਦਿੱਤਾ ਗਿਆ। ਉਸ ਕਮਰੇ ਵਿੱਚ ਰਾਜਾ ਧਿਆਨ ਸਿੰਘ ਤੇ ਉਸਦੇ ਦੋ ਇਤਬਾਰੀ ਨੌਕਰ ਦਾਖਲ ਹੋਏ ਨੇ, ਕੋਈ ਦਰਵਾਜ਼ਾ ਬੰਦ ਹੋ ਗਿਆ। ਕੁਝ ਮਿੰਟਾਂ ਬਾਅਦ ਕਮਰ ਸਾਹਿਬ ਨੂੰ ਹੋਸ਼ ਆਈ, ਆਈ ਹੋਸ਼ ਤੇ ਕਮਰ ਜੀ ਉੱਠ ਬੈਠੇ, ਕਹਿੰਦੇ ਪਾਣੀ ਦਾ ਘੁੱਟ ਪਿਲਾ ਦੇਵੋ, ਛੱਡੋ ਬਾਹਰ ਦੀ ਹਵਾ ਕੁਝ ਹੋਰ ਦੇਵੋ, ਕਾਹਨੂੰ ਬੰਦ ਕੀਤਾ, ਬੂਹਾ ਲਾ ਦੇਵੋ। ਕਮਰ ਨੌ ਨਿਹਾਲ ਸਿੰਘ ਉੱਠ ਕੇ ਬੈਠਾ, ਕਹਿਣ ਲੱਗਾ ਰਾਜਾ ਧਿਆਨ ਸਿੰਘ ਜੀ ਅਗਰ ਦਰਵਾਜ਼ਾ ਖੋਲ ਦਿਓ ਹਵਾ ਆਉਣ ਦਿਓ, ਮੇਰਾ ਕੁਝ ਦਿਲ ਘਬਰਾ ਰਿਹਾ ਹੈ, ਮੇਰੀ ਮਾਂ ਨੂੰ ਜਾਓ ਕਹਿ ਦਿਓ ਮੇਰਾ ਪੁੱਤਰ ਠੀਕ ਠਾਕ ਹੈ, ਮੇਰੀ ਰਾਣੀ ਨੂੰ ਜਰਾ ਮੇਰੇ ਕੋਲ ਲਿਆਓ। ਜ਼ਾਲਮ ਧਿਆਨ ਸਿੰਘ ਤਾੜੀ ਮਾਰ ਕੇ ਹੱਸ ਪਿਆ, ਕਹਿਣ ਲੱਗਾ ਕਮਰ ਨੌ ਨਿਹਾਲ ਸਿੰਘ ਜੀ ਘਬਰਾਉਂਦੇ ਕਾਹਨੂੰ ਗਏ, ਹੋਕਾ ਪਾਣੀ ਕਾਹਨੂੰ ਪੀਣਾ, ਮੈਂ ਸ਼ਰਬਤ ਪਿਲਾਉਣਾ ਤੁਹਾਨੂੰ, ਛੱਡੋ ਪਰੇ ਮਾਂ ਨੂੰ ਮਿਲ ਕੇ ਕੀ ਲੈਣਾ ਹੈ, ਹੁਣੇ ਪਿਤਾ ਦੇ ਕੋਲ ਪੁਚਾ ਦੇਣਾ। ਜਦ ਇੰਨੀ ਗੱਲ ਸੁਣੀ ਕਦਰ ਨਾ ਨਿਹਾਲ ਸਿੰਘ ਤੜ ਪਿਆ, ਕਹਿਣ ਲੱਗਾ ਧਿਆਨ ਸਿਆਂ ਵਾਸਤਾ ਹੀ ਰੱਬ ਦਾ ਹੀ ਪੈਰ
ਸੁਣੀ ਕਰਕੇ ਫੜ ਕੇ ਬਾਹਾਂ ਤੋਂ ਫੇਰ ਲਿਟਾ ਦਿੱਤਾ। ਗੱਲ ਕਮਰ ਦੀ ਸੁਣੀ ਅਣਸੁਣੀ ਕਰਕੇ ਫੜ ਕੇ ਬਾਹਾਂ ਤੋਂ ਫੇਰ ਲਿਟਾ ਦਿੱਤਾ। ਸਮਾਂ ਬੀਤ ਗਿਆ ਕਮਰ ਜੀ, ਖਿਮਾ ਕਰਨਾ ਨਹੀਂ ਇਹ ਗੱਲਾਂ ਦਾ ਵਕਤ, ਅਟਕਾ ਦਿੱਤਾ। ਵੇਲਾ ਅੰਤ ਦਾ ਰੱਬ ਨੂੰ ਯਾਦ ਕਰ ਲਓ। ਕੌੜਾ ਹੋ ਕੇ ਵਜ਼ੀਰ ਸੁਣਾ ਦਿੱਤਾ, ਪੱਥਰ ਚੁੱਕ ਕੇ ਰਾਜੇ ਧਿਆਨ ਸਿੰਘ ਨੇ ਮਾਰ ਕਮਰ ਦਾ ਸਿਰ ਬਦਲਾ। ਹਿਰਦਾ ਡੋਲਿਆ ਨਾ ਨਾ ਹੱਥ ਕੰਬੇ। ਉਹ ਜਦੋਂ ਕਮਰ ਜੀ ਨੂੰ ਪੱਥਰ ਮਾਰਿਓ ਸੂ, ਵੇਖੋ ਸ਼ੇਰੇ ਪੰਜਾਬ ਦੀਆਂ ਨੇਕੀਆਂ ਦਾ ਅੱਜ ਸਿਰੋਂ ਅਹਿਸਾਨ ਉਤਾਰਿਓ। ਇੱਧਰ ਰਾਜਾ ਧਿਆਨ ਸਿੰਘ ਨੇ ਇੱਕ ਹੋਰ ਸ਼ਰਾਰਤ ਕੀਤੀ, ਛੋਟੇ ਸ਼ਾਹਜ਼ਾਦਾ ਸ਼ੇਰ ਸਿੰਘ ਨੂੰ ਬਟਾਲੇ ਖਬਰ ਭੇਜ ਦਿੱਤੀ। ਜਦੋਂ ਕਮਰ ਸ਼ੇਰ ਸਿੰਘ ਨੇ ਖਬਰ ਸੁਣੀ, ਆਸੇ ਵਾਲੇ ਉਹਨੇ ਵੀ ਆਪਣੇ ਹਜ਼ੂਰੀ ਸਿਪਾਹੀ ਲਏ ਤੇ ਉਹ ਵੀ ਲਾਹੌਰ ਆਣ ਪਹੁੰਚਾ, ਕਿਉਂਕਿ ਉਹ ਵੀ ਰਾਜ ਦਾ ਹੱਕਦਾਰ ਸੀ, ਰਾਜ ਦਾ ਦਾਅਵੇਦਾਰ ਸੀ। ਮਹਾਰਾਜਾ ਰਣਜੀਤ ਸਿੰਘ ਦੇ ਖੜਗ ਸਿੰਘ ਤੋਂ ਛੋਟਾ ਪੁੱਤਰ ਸੀ। ਕਮਰ ਸਾਹਿਬ ਦੀ ਲਾਸ਼ ਅੰਦਰ ਪਈ ਹੈ, ਮਹਾਰਾਣੀ ਚੰਦ ਕੌਰ ਰਾਜ ਕੇ ਲਾਰੇ ਚੁੱਪ ਕਰ ਗਈ ਹੈ। ਉਧਰੋਂ ਕਮਰ ਸ਼ੇਰ ਸਿੰਘ ਫੌਜ ਲੈ ਕੇ ਆ ਗਿਆ ਹੈ। ਡੋਗਰੇ ਦੀ ਚਾਲ ਵੇਖੋ, ਅੱਗੇ ਰੱਬ ਕਰੇ ਹੋਵੇ। ਬਰਦਾਸ਼ਤ ਕਰਕੇ ਮਹਾਰਾਜਾ ਸ਼ੇਰ ਸਿੰਘ ਦੀ ਅਕਾਲ ਚਲਾਣਾ ਕਰ ਗਿਆ। ਉਸੇ ਦਿਨ ਹੀ ਰਾਜਾ ਧਿਆਨ ਸਿੰਘ ਦਾ ਕੀਰਤਨ ਸੋਲਾ ਪੜ ਦਿੱਤਾ ਗਿਆ। ਉਹਦਾ ਪੁੱਤਰ ਬੜਾ ਸ਼ੈਤਾਨ ਸੀ, ਉਹ ਫੌਜਾਂ ਚ ਜਾ ਕੇ ਟਿੱਟਿਆ, ਫੌਜਾਂ ਨੂੰ ਚੜਾ ਲਿਆਇਆ, ਫਿਰ ਜੰਗ ਹੋਇਆ। ਦੂਜੇ ਦਿਨ ਸੰਧਾਂ ਵਾਲੀਏ ਲਹਿਣਾ ਸਿੰਘ ਅਜੀਤ ਸਿੰਘ ਵੀ ਕਤਲ ਹੋ ਗਏ। ਫਿਰ ਪੰਜਾਬ ਦਾ ਵੀਰ ਧਿਆਨ ਸਿੰਘ ਦਾ ਪੁੱਤਰ ਬਣ ਗਿਆ। ਪਰ ਉਹਨੇ ਇੱਕ ਗਲਤੀ ਕੀਤੀ, ਸੰਤਾਂ ਵਿੱਚੋਂ ਮਹਾਨ ਸੰਤ ਬਾਬਾ ਵੀਰ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕਮਰ ਕਸ਼ਮੀਰਾ ਸਿੰਘ ਨੂੰ ਕਤਲ ਕਰਵਾ ਦਿੱਤਾ। ਸਿੱਖ ਫੌਜਾਂ ਭੜਕ ਉੱਠੀਆਂ, ਉਹਨਾਂ ਨੇ ਹੀਰਾ ਸਿੰਘ ਨੂੰ ਵੀ ਕਤਲ ਕਰ ਦਿੱਤਾ, ਪੰਡਿਤ ਜੱਲੇ ਨੂੰ ਵੀ ਕਤਲ ਕਰ ਦਿੱਤਾ। ਫਿਰ ਪੰਜਾਬ ਦਾ ਵਜ਼ੀਰ ਸਰਦਾਰ ਜਵਾਹਰ ਸਿੰਘ ਬਣਿਆ ਤੇ ਮਹਾਰਾਣੀ ਜਿੰਦ ਕੌਰ ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤ ਬਣੀ। ਸਰਦਾਰ ਜਵਾਹਰ ਸਿੰਘ ਨੇ ਵੀ ਉਹੋ ਹੀ ਗਲਤੀ ਕੀਤੀ, ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਦੂਜੇ ਸ਼ਾਹਜ਼ਾਦੇ ਪਸ਼ੌਰਾ ਸਿੰਘ ਨੂੰ ਕਤਲ ਕਰਵਾ ਦਿੱਤਾ। ਉਹ ਵੀ ਸਿੱਖ ਫੌਜਾਂ ਹੱਥੋਂ ਮਾਰਿਆ ਗਿਆ। ਫਿਰ ਡਰਦਾ ਵਜ਼ੀਰ ਕੋਈ ਨਾ ਬਣੇ। ਆਖਿਰਕਾਰ ਦੋ ਬ੍ਰਾਹਮਣ ਮੈਦਾਨ ਵਿੱਚ ਆਏ, ਤੇਜ ਸਿੰਘ ਤੇ ਲਾਲ ਸਿੰਘ। ਉਹਨੇ ਸਕੀਮ ਇਹ ਬਣਾਈ, ਅੰਗਰੇਜ਼ਾਂ ਦੇ ਨਾਲ ਟਕਰਾ ਕੇ ਸਿੱਖ ਫੌਜ ਨੂੰ ਤਬਾਹ ਕਰ ਦਿੱਤਾ ਜਾਏ ਤੇ ਰਹਿੰਦੀ ਫੌਜ ਐਲਾਨੀਆਂ ਤੌਰ ਤੇ ਲਾਹੌਰੋਂ ਕੱਢ ਦਿੱਤੀ ਜਾਏ, ਅੰਗਰੇਜ਼ਾਂ ਦੀ ਛਤਰ ਛਾਇਆ ਥੱਲੇ ਬੇਖੌਫ ਰਾਜ ਕੀਤਾ ਜਾਏ। ਬੜੀ ਵੱਡੀ ਦੇਸ਼ ਗੱਦਾਰੀ ਦੀ ਸਕੀਮ ਸੀ, ਪਰ ਉਹਨਾਂ ਸੋਚ ਲਈ। ਤੇਜ ਸਿੰਘ ਪੰਜਾਬ ਦੀਆਂ ਫੌਜਾਂ ਦਾ ਪ੍ਰਧਾਨ ਸੈਨਾਪਤੀ ਬਣ ਗਿਆ ਤੇ ਲਾਲ ਸਿੰਘ ਲਾਹੌਰ ਦਰਬਾਰ ਦਾ ਵਜ਼ੀਰ ਬਣ ਗਿਆ। ਇਹਨਾਂ ਨੇ ਚੁੱਕ ਚੁਕਾ ਕੇ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਕਰਵਾ ਦਿੱਤੀ। 17 ਨਵੰਬਰ 1845 ਈਸਵੀ ਵਾਲੇ ਦਿਨ ਅੰਗਰੇਜ਼ਾਂ ਦੇ ਖਿਲਾਫ ਮੈਦਾਨੀ ਜੰਗ ਵਿੱਚ ਐਲਾਨ ਕਰ ਦਿੱਤਾ ਗਿਆ। ਪਹਿਲੀ ਜੰਗ ਮੁਦਕੀ ਦੇ ਮੈਦਾਨ ਵਿੱਚ ਹੋਈ। ਤੇਜ ਸਿੰਘ ਔਰ ਲਾਲ ਸਿੰਘ ਦੀ ਗੱਦਾਰੀ ਸਦਕਾ ਸਿੱਖ ਹਾਰ ਗਏ। ਦੂਜੀ ਜੰਗ ਫੇਰੂ ਸ਼ਹਿਰ ਦੇ ਮੈਦਾਨ ਵਿੱਚ ਹੋਈ। ਇਹਨਾਂ ਜਰਨੈਲਾਂ ਔਰ ਵਜ਼ੀਰਾਂ ਦੀ ਕਿਰਪਾ ਨਾਲ ਦੁਬਾਰਾ ਫਿਰ ਸਿੱਖ ਫੌਜ ਹਾਰ ਗਈ। ਜੇ ਕਿਤੇ ਲਾਲ ਸਿੰਘ 35-60 ਫਿਰੋਜ਼ਪੁਰ ਉੱਤੇ ਹੱਲਾ ਕਰ ਦਿੰਦਾ, ਇੱਧਰੋਂ ਲੁਧਿਆਣੇ ਉੱਤੇ ਹੱਲਾ ਬੋਲ ਦਿੱਤਾ ਜਾਂਦਾ, ਦਿੱਲੀ ਉਹਦਾ ਖਜ਼ਾਨਾ ਲੁੱਟ ਲਿਆ ਜਾਂਦਾ, ਦੁਨੀਆਂ ਦੀ ਕੋਈ ਸ਼ਕਤੀ ਅੰਗਰੇਜ਼ ਨੂੰ ਹਿੰਦੁਸਤਾਨ ਵਿੱਚ ਨਹੀਂ ਸੀ ਬਚਾ ਸਕਦਾ। ਸ਼ਾਇਦ ਪੰਜਾਬ ਦਾ ਇਤਿਹਾਸ ਹੋਰ ਨਾਖਰਿਆਂ ਵਿੱਚ ਲਿਖਿਆ ਜਾਂਦਾ। ਪਰ ਦੋਸਤੋ, ਜਦ ਆਪਣੇ ਮੈਦਾਨੇ ਬਣ ਗਏ, ਅੱਜ ਤੀਕਰ ਅੰਗਰੇਜ਼ ਲਿਖਾਰੀ ਮੰਨਦੇ ਨੇ ਕਿ ਅਸਾਂ ਸਿੱਖਾਂ ਨੂੰ ਜੰਗ ਵਿੱਚ ਨਹੀਂ ਜਿੱਤਿਆ, ਅਸੀਂ ਉੱਚੀਆਂ ਬਾਹਾਂ ਕਰ ਕਰਕੇ ਕਹਿੰਦੇ ਹਾਂ ਕਿ ਅਸੀਂ ਅੰਗਰੇਜ਼ਾਂ ਤੋਂ ਨਹੀਂ ਹਾਰੇ, ਤੇ ਫਿਰ ਹੋਇਆ ਕੀ? ਧੋਖਾ, ਸਰਾਸਰ ਧੋਖਾ। ਉਹ ਵੀ ਸਾਡੇ ਆਪਣਿਆਂ ਦੇ ਹੱਥੋਂ। ਦਿਲ ਕੇ ਫਫੋਲੇ ਜਲ ਉੱਠੇ, ਸੀਨੇ ਕੇ ਦਾਗ ਸੇ ਇਸ ਘਰ ਕੋ ਆਗ ਲੱਗ ਗਈ, ਘਰ ਕੇ ਚਿਰਾਗ ਸੇ। ਤੇਜ ਸਿੰਘ ਔਰ ਲਾਲ ਸਿੰਘ ਦੀ ਗੱਦਾਰੀ ਨਾਲ ਚੌਵਾਂ ਜੰਗਾਂ ਵਿੱਚ ਸਿੱਖ ਹਾਰ ਗਏ। ਮੁਦਕੀ ਵਿੱਚ ਹਾਰ ਗਏ, ਫੇਰੂ ਸ਼ਹਿਰ ਵਿੱਚ ਹਾਰ ਗਏ, ਅਲੀਵਾਲ ਵਿੱਚ ਹਾਰ ਗਏ, ਬਦੋਵਾਲ ਦੀ ਜੰਗ ਵਿੱਚ ਹਾਰ ਗਏ। ਜਦੋਂ ਚੌਵਾਂ ਲੜਾਈਆਂ 'ਚ ਸਿੱਖ ਫੌਜ ਹਾਰ ਗਈ, ਮਹਾਰਾਣੀ ਜਿੰਦ ਕੌਰ ਤਿਲ ਮਿਲਾ ਉੱਠੀ। ਉਹਨੂੰ ਪੰਜਾਬ ਦਾ ਰਾਜ ਰੁੜਦਾ ਨਜ਼ਰ ਆਇਆ, ਉਹਨੂੰ ਦਲੀਪ ਸਿੰਘ ਦਾ ਤਾਜ ਤੇ ਤਖ਼ਤ ਰੁੜਦਾ ਨਜ਼ਰ ਆਇਆ। ਕਹਿਣ ਲੱਗੀ, ਹਾਲਤ ਵੇਖ ਪੰਜਾਬ ਦੀ, ਮੈਨੂੰ ਰੋਣਾ ਆਉਂਦਾ। ਹੁੰਦਾ ਜੇ ਰਣਜੀਤ ਸਿੰਘ ਅੱਜ ਦਰਦ ਵੰਡਾਉਂਦਾ, ਜੇਕਰ ਹੁੰਦਾ ਨਲੂਆ ਨਾ ਪੰਜਾਬ ਖੁਆਉਂਦਾ, ਅੱਜ ਨਾ ਜ਼ਾਲਮ ਅੰਗਰੇਜ਼ ਇੱਕ ਕੋਰਾ ਲਾਉਂਦਾ। ਮਹਾਰਾਣੀ ਜਿੰਦ ਕੌਰ ਚਾਰ ਚੁਫੇਰੇ ਵੇਖ ਰਹੀ ਸੀ ਕਿ ਕੌਣ ਹੈ ਜੋ ਪੰਜਾਬ ਦੇ ਰਾਜ ਨੂੰ ਬਚਾ ਸਕੇ, ਕੌਣ ਹੈ ਜੋ ਮੇਰਾ ਸਹਾਰਾ ਬਣ ਸਕੇ, ਕੌਣ ਹੈ ਜੋ ਅੰਗਰੇਜ਼ਾਂ ਨਾਲ ਲੜ ਰਹੀ ਸਿੱਖ ਫੌਜ ਨੂੰ ਵਫਾਦਾਰੀ ਨਾਲ ਲੜਾ ਸਕੇ। ਆਖਿਰਕਾਰ ਉਸਦੀ ਨਜ਼ਰ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਚਿਹਰੇ ਉੱਤੇ ਗਈ। ਮਹਾਰਾਣੀ ਨੇ ਕਾਗਜ਼ ਤੇ ਕਲਮ ਲਿਆ, ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਆਇਓ ਚਿੱਠੀ ਲਿਖੀ।
ਹੋ
ਇਹੋ ਕੀ ਚਿੱਤ ਵਿੱਚ ਧਾਲ ਸਿੰਘਾ। ਦੋਵੇਂ ਜੰਗ ਮੁਦਕੀ ਫੇਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ। ਜੇ ਨਾ ਹਾਰਦੇ ਤਿਉਂ ਤਾਨੇ ਜੱਗ ਦੇਂਦਾ, ਜਿਉਂਦੀ ਹੁੰਦੀ ਕਿ ਅੱਜ ਸਰਕਾਰ ਸਿੰਘਾ। ਤੇਗ ਖਾਲਸੇ ਦੀ ਤਾਂ ਖੁੰਡੀ ਨਹੀਂ ਹੋ ਗਈ, ਪਰ ਆਪਣੇ ਹੋ ਗਏ ਗੱਦਾਰ ਸਿੰਘ। ਸਰਦਾਰ ਸ਼ਾਮ ਸਿੰਘ ਜੀ ਵੇਖੋ ਜਰਨੈਲ ਤੇ ਵਜ਼ੀਰ ਕੀ ਕੁਝ ਕਰ ਰਹੇ ਨੇ। ਮੈਂ ਕਹਿੰਦਾ ਉਹਨਾਂ ਚੇਲਿਆਂ ਨੇ ਪਾਰ ਲੰਘਣਾ ਕੀ ਹੁਣ, ਜਿਨ੍ਹਾਂ ਦੇ ਗੁਰੂ ਤੇ ਪੀਰ ਖੋਟੇ। ਉੱਥੇ ਸ਼ੂਦਰਾਂ ਨੇ ਕੀ ਮੁਕਤ ਹੋਣਾ, ਜਿੱਥੇ ਹੁਣ ਬ੍ਰਾਹਮਣ ਖਾਣੇ ਖੀਰ ਖੋਟੇ। ਉੱਥੇ ਪੇਸ਼ ਕੀ ਜਾਮਣੀ ਦ੍ਰੋਪਦੀ ਦੀ, ਜਿੱਥੇ ਸਭਾ ਵਿੱਚ ਲਾਂਘਦੇ ਚੀਰ ਖੋਟੇ। ਚੂਚਕ ਕੈਦੋ ਤੇ ਖੇੜਿਆਂ ਕੀ ਲੈਣਾ, ਜਿੱਥੇ ਆਪ ਹੋਵਣ ਰਾਂਝਾ ਹੀਰ ਖੋਟੇ। ਉੱਥੇ ਮਿਰਜ਼ੇ ਨੇ ਸੁੱਖ ਨਾਲ ਵਸਣਾ ਕੀ, ਜਿੱਥੇ ਸਾਹਿਬਾਂ ਤੇ ਸਾਹਿਬਾਂ ਦੇ ਵੀਰ ਖੋਟੇ। ਉਹ ਦਿਲਬਰ ਉੱਥੋਂ ਇਨਸਾਫ ਦੀ ਆਸ ਕੀ ਹੈ, ਜਿਹੜੇ ਰਾਜ ਦੇ ਹੋਰ ਵਜ਼ੀਰ। ਰਾਜ ਹੁੰਦਾ ਹੀ ਵਜ਼ੀਰਾਂ ਦੇ ਸਿਰ ਤੇ ਆ। ਕਹਿੰਦੇ ਨੇ ਪੜ੍ਹ ਕੇ ਚਿੱਠੀ, ਤੇ ਸਰਦਾਰ ਸ਼ਾਮ ਸਿੰਘ ਦੇ ਸੀਨੇ ਵਿੱਚ ਆਇਆ ਭਾਂਬਰ ਮਾ ਚੁੱਕੀ ਬਣ। सिंह दे सीने च अग लग उठी। उन्हें उसे वल किया, मेरा सफेद घोड़ा तैयार किया जाए। अखां च लहू सी। सरदारनी नूं पता लगा है कि चिट्ठी आ गई है लाहौर दरबार दी और मेरा सरताज मेरा सुहाग तैयार है। सरदारनी देसा आज्ञाकार पत्नी, सूरबीर पत्नी और जरनैल दी वफादार पत्नी, अपना फर्ज पहचान दी है और जिंदगी के साथी ने घोड़े दियां वागां फड़ के दो गल्लां उसने कियो कहीं। स्वामी जी मैदान जंग वल जा रहे हो, कोई निशानी दे जाओ दासी नूं। सरदार ने सर कर दी कड़ी म्यान चो तलवार, ਉਸਨੇ ਆਖਿਆ ਮੈਨੂੰ ਦੇ ਦਿਓ ਸਵਾਮੀ ਕੋਈ ਪਿਆਰ ਨਿਸ਼ਾਨੀ। ਕਹਿਣ ਲੱਗਾ ਇਹ ਰੱਖ ਲੈ ਸੱਜਣੀ ਤਲਵਾਰ ਨਿਸ਼ਾਨ। ਸਿੰਘ ਨੇ, ਜਥੇਦਾਰ ਨੇ, ਜਰਨੈਲ ਨੇ, ਬਹਾਦਰ ਨੇ ਤਲਵਾਰ ਦੀ ਨਿਸ਼ਾਨੀ ਦਿੱਤੀ, ਕਿਉਂਕਿ ਵਿੱਚ ਰੰਗ ਦੇ ਦੇਵੀ ਹੈ ਨਾਰ ਸਾਡੀ, ਵਿੱਚ ਜੰਗ ਦੇ ਦੇਵੀ ਤਲਵਾਰ ਸਾਡੀ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਇਹੀ ਚੰਡਕਾਰ ਦੰਡਕਾਰ ਦੁਸ਼ਟ ਦਮਨੀ। ਸਰਦਾਰਨੀ ਨੇ ਚਾਈ ਚਾਈ ਸਰਦਾਰ ਨੂੰ ਵਿਦਿਆ ਕੀਤਾ, ਜਾਓ ਮੇਰੇ ਸਰਤਾਜ ਮਾਰ ਮਾਰ ਕੇ ਦੁਸ਼ਮਣਾਂ ਦੇ ਰਣ ਵਿੱਚ ਕਾਨ ਲਾ ਦਿਓ, ਜਦੋਂ ਮੈਂ ਸੁਣਾਂਗੀ ਮੇਰਾ ਸਰਤਾਜ ਸ਼ਹੀਦ ਹੋਇਆ ਹੈ ਮੇਰੀ ਫਖਰ ਨਾਲ ਧੌਣ ਉੱਚੀ ਹੋ ਜਾਏਗੀ। ਤੇ ਜੇ ਕੋਈ ਹੁੰਦੀ ਉਹੋ ਜਿਹੀ ਤੇ ਕਹਿੰਦੀ ਖਰਮਾਂ ਨੂੰ ਖਾਂਦਾ ਤੇਰਾ ਦੇਸ਼ ਤੇ ਨਾਲੇ ਤੇਰਾ ਦੇਸ਼ ਪਿਆਰ, ਐਵੇਂ ਨਿੱਕੇ ਨਿਆਣੇ ਛੱਡ ਕੇ ਜਾਣਾ। ਲੇਕਿਨ ਨਹੀਂ, ਅਣਖ ਵਾਲੀਆਂ ਪਤਨੀਆਂ ਆਪਣੇ ਸਰਤਾਜ ਦੀ ਇੱਜ਼ਤ ਚਾਹੁੰਦੀਆਂ ਨੇ। ਸਰਦਾਰ ਸ਼ਾਮ ਸਿੰਘ ਦੇ ਚਿਹਰੇ ਤੇ ਪਨੋਖੀ ਲਾ ਲਈ ਸੀ ਉਸ ਵੇਲੇ। ਸਰਦਾਰ ਸ਼ਾਮ ਸਿੰਘ ਦੀ ਉਮਰਾਂ ਕੋਈ 79 ਸਾਲ ਦੇ ਕਰੀਬ ਸੀ। ਅੰਦਾਜ਼ਾ ਲਾ ਲਓ ਅੱਜ ਕੱਲ੍ਹ 70-80 ਸਾਲ ਦਾ ਬਾਬਾ ਸੋਟੀ ਲੈ ਕੇ ਤੁਰਦਾ, ਪਰ ਜਵਾਨੀ ਕੋਈ ਜ਼ਿੰਦਗੀ ਦਾ ਸਮਾਂ ਨਹੀਂ, ਜਵਾਨੀ ਇੱਕ ਮਨ ਦੀ ਅਵਸਥਾ ਹੈ। ਇੱਕ ਅੰਗਰੇਜ਼ ਨੇ ਕਿਹਾ ਸੀ ਯੂਥ ਇਜ਼ ਨੋਟ ਸਟੇਟ ਆਫ ਲਾਈਫ, ਇਟ ਇਜ਼ ਅ ਸਟੇਟ ਆਫ ਮਾਈਂਡ। ਜਵਾਨੀ ਕੋਈ ਜ਼ਿੰਦਗੀ ਦਾ ਸਮਾਂ ਨਹੀਂ, ਜਵਾਨੀ ਇੱਕ ਮਨ ਦੀ ਅਵਸਥਾ ਹੈ, ਜਵਾਨੀ ਇੱਕ ਇੱਛਾ ਦਾ ਸੁਭਾਅ ਹੈ, ਜਵਾਨੀ ਸੰਕਲਪ ਦੀ ਖਾਸੀਅਤ ਹੈ। ਆਦਮੀ ਓਨਾ ਹੀ ਜਵਾਨ ਹੁੰਦਾ ਹੈ ਜਿੰਨੀ ਇਸਦੀ ਆਸ਼ਾ, ਔਰ ਓਨਾ ਹੀ ਮਾਯੂਸ ਹੁੰਦਾ ਹੈ ਜਿੰਨੀ ਇਸਦੀ ਨਿਰਾਸ਼ਾ। ਚਮੜੇ ਦੀਆਂ ਝੁਰੜੀਆਂ ਬੰਦੇ ਨੂੰ ਬੁੱਢਾ ਨਹੀਂ ਕਰ ਸਕਦੀਆਂ, ਬਸ਼ਰਤੇ ਦੀ ਆਤਮਾ ਤੇ ਝੁਰੜੀਆਂ ਨਾ ਪੈ ਜਾਣ। ਸਰਦਾਰ ਦੀਆਂ ਮੁੱਛਾਂ ਨੂੰ ਵੱਟ ਚੜ ਗਿਆ, ਆਸੇ ਪਾਸੇ ਸੁਨੇਹੇ ਭੇਜ ਦਿੱਤੇ, ਆਪਣੀ ਰਿਜ਼ਰਵ ਫੌਜ ਇਕੱਠੀ ਕਰ ਲਈ। ਅਟਾਰੀ ਵਿੱਚੋਂ ਸੂਰਮਾ ਸ਼ਾਮ ਸਿੰਘ ਤਿਆਰੀ ਕਰ ਰਿਹਾ।
ਸ਼ਹਿਰੇ ਮੁੰਡੇ ਰੋ ਚੜੇ ਜਵਾਨਾਂ
ਹੁਣ ਉਧਰ ਦੇ ਹਾਲਾਤ ਸੁਣ ਲਓ। ਚੋਂ ਲੜਾਈਆਂ ਵਿੱਚ ਹਾਰਨ ਤੋਂ ਬਾਅਦ ਪੰਜਵੀਂ ਲੜਾਈ ਦੀ ਸਿੰਘ ਤਿਆਰੀ ਕਰ ਰਹੇ ਨੇ। ਇੱਕ ਬਦਕਿਸਮਤੀ ਵਾਲੀ ਗੱਲ ਹੋਰ ਹੋ ਗਈ, ਇਹਨਾਂ ਹੀ ਦਿਨਾਂ ਵਿੱਚ ਰਾਜਾ ਗੁਲਾਬ ਸਿੰਘ ਧਿਆਨ ਸਿੰਘ ਦੇ ਵੱਡੇ ਭਰਾ ਨੂੰ ਪੰਜਾਬ ਦਾ ਵਜ਼ੀਰ ਬਣਾ ਲਿਆ ਗਿਆ। ਭਾਵੇਂ ਡੁੱਬਣ ਵਾਸਤੇ ਤਿਨਕੇ ਦੇ ਸਹਾਰੇ ਵਾਲੀ ਗੱਲ ਸੀ, ਤੇ ਗੁਲਾਬ ਸਿੰਘ ਪੱਕਾ ਆਪਣੇ ਮਤਲਬ ਦਾ। ਉਹਨੇ ਆਉਂਦੀਆਂ ਅੰਗਰੇਜ਼ ਨਾਲ ਚਿੱਠੀ ਪੱਤਰ ਸ਼ੁਰੂ ਕਰ ਦਿੱਤਾ ਕਿ ਮੈਨੂੰ ਜੰਮੂ ਤੇ ਕਸ਼ਮੀਰ ਦਾ ਸੁਤੰਤਰ ਮਹਾਰਾਜਾ ਬਣਾ ਦਿਓ, ਮੈਂ ਲਾਹੌਰ ਵਿੱਚ ਤੁਹਾਡੇ ਚਰਨ ਪਵਾ ਦਿਆਂਗਾ, ਇਹ ਜ਼ਿੰਮੇਵਾਰੀ ਮੇਰੀ ਰਹੀ। ਅੰਗਰੇਜ਼ ਔਰ ਨਿਰਪੱਖ ਲਿਖਾਰੀ ਕੂਕ ਕੂਕ ਕੇ ਉਹਦੇ ਬਾਰੇ ਦੱਸ ਰਹੇ ਨੇ। ਉਹਨੇ ਲਾਰਡ ਹਾਰਡਿੰਗ ਨਾਲ ਗੁਪਤ ਸਮਝੌਤਾ ਕੀਤਾ ਕਿ ਪੂਰੀ ਮੈਦਾਨ ਦੀ ਖਬਰ ਲਿਖ ਕੇ ਭੇਜ ਦਿਆਂਗਾ। ਹਾਰਡਿੰਗ ਤੇ ਕਹਿੰਦਾ ਸੀ ਕਿ ਸਿੱਖ ਫੌਜਾਂ ਨੂੰ ਬੇਹਥਿਆਰ ਕਰਕੇ ਦਰਬਾਰ ਤੋਂ ਕੱਢ ਦਿਓ। ਉਹਨੇ ਆਖਿਆ ਮੈਂ ਇੰਨੀ ਜ਼ੁਰਤ ਨਹੀਂ ਰੱਖਦਾ, ਲੇਕਿਨ ਇੱਕ ਗੱਲ ਹੈ, ਹਾਰਨ ਵਾਲੀ ਫੌਜ ਨੂੰ ਐਲਾਨੀਆ ਲਾਹੌਰ ਦਰਬਾਰ ਚੋਂ ਕੱਢ ਦਿੱਤਾ ਜਾਏਗਾ ਔਰ ਤੁਹਾਡਾ ਲਾਹੌਰ ਦੇ ਤਖ਼ਤ ਉੱਤੇ ਕਬਜ਼ਾ ਕਰਵਾਉਣ ਲਈ ਮੈਂ ਪੂਰੀ ਜ਼ਿੰਮੇਵਾਰੀ ਨਾਲ ਤੁਹਾਡਾ ਸਾਥ ਦਿਆਂਗਾ, ਬਸ਼ਰਤੇ ਕਿ ਤੁਸੀਂ ਮੈਨੂੰ ਜੰਮੂ ਕਸ਼ਮੀਰ ਦਾ ਮਹਾਰਾਜਾ ਬਣਾ ਦਿਓ। ਇੰਨੀ ਕੁਟਲ ਨੀਤੀ ਦੀ ਚਾਲ ਚੱਲ ਕੇ ਬੇਈਮਾਨੀ ਦੇ ਆਧਾਰ ਉੱਤੇ ਪੰਜਵਾਂ ਜੰਗ ਸਭਰਾਉਣ ਦਾ ਲੜਿਆ ਗਿਆ। ਲਓ ਜੀ, ਇਹੋ ਜਿਹੇ ਮਿੱਤਰਾਂ ਦੇ ਹੁੰਦਿਆਂ ਦੁਸ਼ਮਣਾਂ ਦਾ ਕੀ ਘਾਟਾ ਹੋ ਸਕਦਾ। ਲਾਰਡ ਹਾਰਡਿੰਗ ਨਾਲ ਸਮਝੌਤਾ ਕਰ ਲਿਆ ਗਿਆ। ਤਕਰੀਬਨ 20,000 ਸਿੰਘ ਜਿਨ੍ਹਾਂ ਦੇ ਕੋਲ ਕੋਈ 67 ਤੋਪਾਂ ਸੀ, 200 ਜਬੂਰਕੇ ਸੀ, ਸਮਾਨਾ ਜੰਗ ਔਰ ਹਥਿਆਰ ਲੈ ਕੇ ਸਤਲੁਜੋਂ ਪਾਰ ਆਏ। ਪਿਛਲੇ ਪਾਸੇ ਕੱਚੇ ਥੜਿਆਂ ਉੱਤੇ ਤੋਪਾਂ ਬੀੜੀਆਂ ਗਈਆਂ, ਦਰਿਆ ਸਤਲੁਜ ਉੱਤੇ ਬੇੜੀਆਂ ਦਾ ਪੁਲ ਬੰਨਿਆ ਗਿਆ ਔਰ ਉਸ ਪੁਲ ਦੀ ਰਖਵਾਲੀ ਫੌਜ ਤੇਜਾ ਸਿੰਘ ਦੀ ਨੀਯਤ ਕੀਤੀ ਗਈ। ਤੇਜਾ ਸਿੰਘ ਸੈਨਾਪਤੀ ਨੇ ਕਿਹਾ ਕਿ ਮੇਰੀ ਖਾਸ ਫੌਜ ਇਸ ਪੁਲ ਦੀ ਰੱਖਿਆ ਕਰੇਗੀ। ਉਧਰ ਲਾਰਡ ਹਾਰਡਿੰਗ ਔਰ ਮਿਸਟਰ ਗਫ ਪੂਰੀ ਤਿਆਰੀ ਔਰ ਸੱਜਰ ਸਾਹ ਮਦਦ ਲੈ ਕੇ ਆਏ। ਉਹਨਾਂ ਦੇ ਕੋਲ 15,000 ਪੈਦਲ ਤੇ 10,000 ਸਾਲਾ, 25,000 ਫੌਜ ਔਰ ਕੀਮਤੀ ਸਮਾਨ ਜੰਗ, ਵੱਡੀਆਂ ਦੂਰ ਮਾਰ ਕਰਨ ਵਾਲੀਆਂ ਤੋਪਾਂ। ਤੇ ਇੱਕ ਖਾਸ ਗੱਲ ਇਹ ਵੇਖੀ ਗਈ, ਕਿੰਨਾ ਦੇਸ਼ ਪਿਆਰ ਸੀ ਇਹਨਾਂ ਲੋਕਾਂ ਚ। ਉਸ ਵੇਲੇ ਮਿਸਟਰ ਗਫ ਚੀਫ ਕਮਾਂਡਰ ਸੀ, ਪ੍ਰਧਾਨ ਸੈਨਾਪਤੀ, ਪਰ ਲਾਰਡ ਹਾਰਡਿੰਗ ਉਸ ਵੇਲੇ ਗਵਰਨਰ ਜਨਰਲ ਸੀ। ਉਹਨੇ ਆਪਣੇ ਅਹੁਦੇ ਦੀ ਪਰਵਾਹ ਨਹੀਂ ਕੀਤੀ। ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਮਿਸਟਰ ਗਫ ਦੇ ਮਾਤਾ ਧੋ ਕੇ ਲੜਨਾ ਪ੍ਰਵਾਨ ਕਰ ਲਿਆ। ਇੱਕ ਪਾਸੇ ਤਾਂ ਇਹੋ ਜਿਹੇ ਇਮਾਨਦਾਰ ਜਰਨੈਲ ਤੇ ਦੂਜੇ ਪਾਸੇ ਉਹੋ ਜਿਹੇ ਬੇਈਮਾਨ ਜਰਨੈਲ। ਕਾਸ਼ ਕਿਤੇ ਸਿੱਖਾਂ ਦੇ ਜਰਨੈਲ ਵੀ ਇਹੋ ਜਿਹੇ ਹੁੰਦੇ ਤੇ ਜੰਗ ਦਾ ਨਤੀਜਾ ਕੁਝ ਹੋਰ ਹੁੰਦਾ। ਇਧਰੋਂ ਸਰਦਾਰ ਕਰਨਲ ਕਾਨ ਸਿੰਘ, ਸਰਦਾਰ ਗੁਲਾਬ ਸਿੰਘ, ਸਰਦਾਰ ਮਹਿਤਾਬ ਸਿੰਘ, ਸਰਦਾਰ ਸ਼ਾਮ ਸਿੰਘ ਯੋਧਿਆਂ ਨੇ ਮੋਰਚੇ ਲਾ ਲਏ ਨੇ ਤੇ ਉੱਧਰ ਅੰਗਰੇਜ਼ ਵੀ ਆਪਣੀ ਫੌਜ ਨੂੰ ਐਂ ਦਲੇਰੀਆਂ ਦੇਂਦਾ ਬਾਈ। ਵਿਚਾਰਾ ਸੀ। ਔਰ ਉਹਨਾਂ ਦਿਨਾਂ ਵਿੱਚ ਪੰਜਾਬ ਦੇ ਵਿੱਚ ਠੰਡ ਹੁੰਦੀ ਹੈ ਕਾਫੀ। ਅੰਗਰੇਜ਼ ਨੇ ਆਪਣੀ ਫੌਜ ਨੂੰ ਬੜੇ ਖੁੱਲੇ ਦਿਲ ਨਾਲ ਰੰਮ ਦੀਆਂ ਬੋਤਲਾਂ ਵਰਤਾਈਆਂ ਤਾਂ ਕਿ ਜੰਗ ਦੇ ਵਿੱਚ ਸੂਰਮੇ ਹੌਸਲੇ ਨਾਲ ਔਰ ਪੁਰਜ਼ੋਰ ਮਰਦਾਨਗੀ ਨਾਲ ਲੜ ਸਕਣ। ਕੁਝ ਗੋਰੀ ਫੌਜ ਏ, ਕੁਝ ਯੂਪੀ ਦੇ ਭਈਏ ਨੇ ਹਿੰਦੁਸਤਾਨ ਦੀ ਰਲਵੀਂ ਮਿਲਵੀਂ ਫੌਜ ਲੈ ਕੇ 25,000 ਦੇ ਕਰੀਬ 3 ਜਰਨੈਲ ਲੜਨ ਵਾਸਤੇ ਤਿਆਰ ਹੋਏ ਨੇ। ਹਰੀ ਸਮਿਥ ਨੂੰ ਹੁਕਮ ਹੋਇਆ ਕਿ ਤੂੰ ਸੱਜੇ ਪਾਸੇ ਦੀ ਕਮਾਨ ਕਰਨੀ। ਗਿਲਬਰਟ ਨੂੰ ਹੁਕਮ ਹੋਇਆ ਕਿ ਤੂੰ ਸਾਹਮਣੇ ਦੇ ਮੈਦਾਨ ਵਿੱਚ ਚੱਕਰ ਲੈਣੀ ਔਰ ਰਾਬਰਟ ਡਿਕ ਇਹ ਖੱਬੇ ਪਾਸੇ ਲੜੇਗਾ। ਜਰਨੈਲ ਕਾਫ ਚੀਫ ਕਮਾਂਡਰ ਔਰ ਗਵਰਨਰ ਜਨਰਲ ਲਾਰਡ ਹਾਰਡਿੰਗ ਇਹ ਸਪੈਸ਼ਲ ਫੌਜ ਲੈ ਕੇ ਜਿੱਥੇ ਲੋੜ ਪਵੇਗੀ ਮਦਦ ਪਹੁੰਚਾਈ ਜਾਏਗੀ। ਅੰਗਰੇਜ਼ ਨੇ ਬੜੀ ਸਕੀਮ ਨਾਲ ਫੌਜਾਂ ਮੈਦਾਨ ਵਿੱਚ ਲਿਆਂਦੀਆਂ। ਇੱਧਰ ਵੀ ਕੌਮੀ ਨਾਅਰੇ ਗੂੰਜੇ, ਉੱਧਰ ਵੀ ਕੌਮੀ ਨਾਅਰੇ ਗੂੰਜੇ। 10 ਫਰਵਰੀ 1846 ਈਸਵੀ ਦਾ ਜੇ ਖੂਨੀ ਸੂਰਜ ਚੜਿਆ ਤੇ ਦੋਹਾਂ ਪਾਸਿਆਂ ਦੀਆਂ ਤੋਪਾਂ ਨੂੰ ਪਲੀਤੇ ਦਾਗ ਦਿੱਤੇ ਗਏ। ਉਸ ਜ਼ਮਾਨੇ ਵਿੱਚ ਸੁੱਖ ਰੱਖੇ ਲੋਕ ਇਹ ਵਿਚਾਰਾਂ ਕਰ ਰਹੇ ਨੇ ਤੇ ਅਗਰ ਤੀਸਰੀ ਜੰਗ ਲੱਗ ਗਈ ਅਖਬਾਰਾਂ ਵਾਲੇ ਸੁਰਖੀਆਂ ਤਾਂ ਦੇ ਦਿੰਦੇ ਨੇ, ਕਦੇ ਇਸਰਾਈਲ ਦੇ ਮੁਹਾਸ ਤੇ, ਕਦੇ ਬੰਗਲਾਦੇਸ਼ ਦੇ ਮੁਹਾਸ ਤੇ, ਕਦੇ ਕੋਰੀਆ ਦੇ ਮੁਹਾਸ ਤੇ, ਕਦੇ ਵੀਤਨਾਮ ਦੇ ਮੁਹਾਸ ਤੇ, ਪਰ ਵਾਹਿਗੁਰੂ ਸੁੱਖ ਹੀ ਰੱਖਦਾ ਰਿਹਾ। ਖਤਰਾ ਜੰਗ ਦਾ ਬੜਾ ਰਿਹਾ ਪਰ ਜੰਗ ਲੱਗ ਨਹੀਂ ਸਕੀ। ਤੇ ਰੱਬ ਨਾ ਕਰੇ ਜੇ ਤੀਸਰੀ ਜੰਗ ਲੱਗ ਗਈ ਤਾਂ ਮਨੁੱਖ ਦਾ ਗੁਜ਼ਾਰਾ ਮੁੜ ਕੇ ਫਿਰ ਪੱਥਰਾਂ ਤੇ ਹੋਵੇਗਾ। ਕਿੱਥੇ ਅੱਜ ਦਾ ਮਨੁੱਖ ਧਰਤੀ ਉੱਤੇ ਕਾਬੂ ਪਾ ਕੇ ਆਕਾਸ਼ ਨੂੰ ਗਾ ਰਿਹਾ। ਤੇ ਜੇ ਤੀਸਰੀ ਜੰਗ ਦੇ ਖਤਰਨਾਕ ਹਥਿਆਰ ਚੱਲ ਗਏ ਜੋ ਖਤਰਾ ਅਨੁਭਵ ਹੋ ਰਿਹਾ ਅੱਜ ਦੇ ਨੀਤੀਵਾਨਾਂ ਨੂੰ, ਤੇ ਫਿਰ ਵੀ ਨਿਰੰਕਾਰ ਰੱਖਾ ਹੈ, ਫਿਰ ਮਨੁੱਖ ਜੰਗਲੀਆਂ ਵਾਲਾ ਜੀਵਨ ਉਹ ਪਹਿਲਾਂ ਜਿਵੇਂ ਗੁਜ਼ਾਰਦਾ ਸੀ ਉਸ ਤਰ੍ਹਾਂ ਹੀ ਗੁਜ਼ਾਰੇਗਾ। ਤੇ ਖਤਰਿਆਂ ਦੇ ਜ਼ਮਾਨੇ ਵਿੱਚ ਇੱਕ ਵਾਹਿਗੁਰੂ ਦਾ ਨਾਂ ਹੀ ਹੈ ਜਿਹੜਾ ਸਾਡੀ ਰੱਖਿਆ ਕਰਦਾ ਹੈ। ਜਦੋਂ ਵੇਖਿਆ ਅੰਗਰੇਜ਼ਾਂ ਦੀ ਫੌਜ ਤੇ ਸਿੰਘਾਂ ਨੂੰ ਵੀ ਖਤਰਾ ਜਾ ਪਿਆ, ਲਾ ਕੇ ਧੌਸਿਆਂ ਦੀ ਚੋਟਾਂ ਸੁਰਮੇ ਦੁਸ਼ਮਣ ਦੇ ਗਲ ਜਾ ਪੈਣੇ, ਭਲਾ ਬਾਈ ਕਿਵੇਂ ਖਤਰੇ ਦਾ ਟਾਕਰਾ ਕਰਦੇ। दुश्मन भी लड़ रहा सी ते एन जंग दी सिखर सी ते तेजा सिंह बेईमान बगैर किसी वजह दे अपनी फौज लेके नस पिया। उधर दुश्मन नु सुनिया भेज दिता भी दखण दी बाई बड़ी कमजोर है, इधर ही हल्ला करो। ਉਹ ਜਦੋਂ ਜਰਨੈਲੀ ਫੌਜ ਨੂੰ ਮਰਵਾਉਣ ਵਾਲੇ ਹੋਣ ਤੇ ਰਾਖੀ ਕੌਣ ਕਰਦਾ? ਅੰਗਰੇਜ਼ ਮੁੜ ਮੁੜ ਕੇ ਦੱਖਣ ਦੀ ਬਾਈ ਉੱਤੇ ਹੱਲਾ ਕਰ ਰਹੇ ਨੇ। ਤੇਜਾ ਸਿੰਘ ਬਿਨਾ ਕਾਰਨ ਫੌਜ ਲੈ ਕੇ ਨੱਸ ਪਿਆ ਤੇ ਜਾਂਦਾ ਜਾਂਦਾ ਵਿੱਚੋਂ ਦੋ ਬੇੜੀਆਂ ਡੋਬ ਗਿਆ, ਬੇੜੀਆਂ ਦਾ ਪੁਲ ਟੁੱਟ ਗਿਆ। ਇੱਕ ਹੋਰ ਲੋੜਾ ਪੈ ਗਿਆ, ਜਦੋਂ ਨਵੀਂ ਨਵੀਂ ਪੇਟੀ ਖੁੱਲੇ ਵਿੱਚੋਂ ਸਰੋਂ ਨਿਕਲੇ, ਰੇਤ ਨਿਕਲੇ, ਦੁਹਾਈ ਬਚ ਗਈ। ਬਰੂਦ ਦੀ ਥਾਂ ਸਰੋਂ ਔਰ ਰੇਤ ਨਿਕਲ ਰਹੀ ਹੈ ਤੇ ਪਿਛਲੇ ਪਾਸੋਂ ਤੇਜਾ ਸਿੰਘ ਨੱਸ ਗਿਆ, ਬੇੜੀਆਂ ਦਾ ਪੁਲ ਟੁੱਟ ਗਿਆ। ਫੌਜ ਲੜ ਰਹੀ ਸੀ ਪਰ ਲੜਾਉਣ ਵਾਲਾ ਕੋਈ ਨਹੀਂ ਸੀ, ਇਹ ਵੀ ਇੱਕ ਅਨੋਖੀ ਗੱਲ ਹੈ। ਤੇ ਜਿਹੜੀਆਂ ਪਿਛਲੇ ਪਾਸੇ ਤੋਪਾਂ ਸੀ ਉਹਨਾਂ ਦੇ ਮੂੰਹ ਇੰਨੇ ਉੱਚੇ ਕੀਤੇ ਸੀ ਕਿਉਂਕਿ ਤੋਪਾਂ ਦੇ ਜਰਨੈਲ ਮੁਸਲਮਾਨ ਸੀ। ਉਹ ਗੋਰਿਆਂ ਦੀ ਫੌਜ ਤੋਂ ਵੀ ਅਗਾਂਹ ਜਾ ਕੇ ਗੋਲੇ ਡਿੱਗਦੇ ਸੀ, ਹਰ ਪਾਸੇ ਬੇਈਮਾਨਾਂ ਦਾ ਬੋਲ ਬਾਲਾ ਸੀ। ਸਿੱਖ ਫੌਜਾਂ ਲੜ ਰਹੀਆਂ ਸੀ ਬਗੈਰ ਜਰਨੈਲ ਤੋਂ, ਤੇ ਇੱਧਰ ਸਰਦਾਰ ਸ਼ਾਮ ਸਿੰਘ ਪਹੁੰਚ ਗਿਆ। ਸਰਦਾਰ ਸ਼ਾਮ ਸਿੰਘ ਨੇ ਜਦੋਂ ਵੇਖੇ ਹਾਲਾਤ, ਉਹਨੇ ਸਮਝ ਲਿਆ ਕਿ ਬਸ ਹੁਣ ਤੇ ਸ਼ਹੀਦੀ ਬਾਟਾ ਛੱਡਣਾ ਹੈ, ਫਤਿਹ ਵਾਲੇ ਦਰਵਾਜ਼ੇ ਤੇ ਬੰਦ ਹੋ ਚੁੱਕੇ ਨੇ। ਇੱਕੋ ਹੀ ਚੀਜ਼ ਹੈ ਸ਼ਹੀਦੀ, ਬਲੀਦਾਨ। ਸ਼ਾਇਰ ਲਿਖਦਾ ਕਿ ਸ਼ਾਮ ਸਿੰਘ ਸਰਦਾਰ ਨੇ ਰਣ ਡਿੱਠਾ ਸਾਰਾ, ਉਹਦੇ ਨੇਤਰ ਹੋ ਗਏ ਲਾਲ ਜਿਉਂ ਭਗਦਾ ਅੰਗਿਆਰਾ, ਉਹਦੇ ਮੱਥੇ ਲਾਲੀ ਦਲਕਦੀ ਜਿਵੇਂ ਚੜਿਆ ਤਾਰਾ, ਉਹਦਾ ਘੋੜਾ ਰੋਹ ਚ ਨੱਚਿਆ ਜਿਵੇਂ ਡਲਕੇ ਪਾਰਾ। ਉਹਨੇ ਪਿੱਛੇ ਆਉਂਦੀ ਫੌਜ ਨੂੰ ਫਿੱਟਾ ਲੜਕਾਰਾ, ਕਿੱਥੇ ਚੱਲੇ ਖਾਲਸਾ ਕਰਕੇ ਕਾਰਾ। ਸਰਦਾਰ ਸ਼ਾਮ ਸਿੰਘ ਨੇ ਕਿਹਾ, ਜੋ ਦਿਓ ਪਿਛਲੇ ਪਾਸੇ ਦਰਿਆ ਵਗ ਰਿਹਾ, ਤੁਹਾਡੇ ਜਰਨੈਲ ਗੱਦਾਰੀ ਕਰ ਗਏ ਨੇ, ਬੇੜੀਆਂ ਦਾ ਪੁਲ ਡੋਬ ਗਏ ਨੇ, ਮੋਰਲੇ ਪਾਸੇ ਦੁਸ਼ਮਣ ਦੀਆਂ ਤੋਪਾਂ ਨੇ, ਹੁਣ ਬਚ ਕੇ ਕਿੱਥੇ ਜਾਣਾ? ਜੋ ਦਿਓ ਸਦਾ ਦੀ ਸਾਖਣ ਕੱਢ ਲਓ ਮਿਆਨ ਤੋਂ ਤਲਵਾਰ, ਕਿਉਂਕਿ ਪੇਟੀਆਂ ਵਿੱਚੋਂ ਸਰੋਂ ਤੇ ਬਰੂਦ ਨਿਕਲ ਰਿਹਾ, ਤੇਜਾ ਸਿੰਘ ਤੇ ਲਾਲ ਸਿੰਘ ਦੀ ਗੱਦਾਰੀ ਨਿਕਲ ਰਹੀ। ਆਓ ਸ਼ਹੀਦੀ ਬਾਟੇ ਛੱਕ ਜਾਈਏ, ਗੁਰੂ ਗੋਬਿੰਦ ਸਿੰਘ ਦੀ ਸ਼ਾਨ ਨੂੰ ਬੁਲੰਦ ਕਰ ਦਈਏ। ਬਸ ਇੰਨਾ ਲਲਕਾਰਾ ਦੇਣ ਦੀ ਦੇਰ ਸੀ, ਟੁੱਟੇ ਹੋਏ ਦਿਲਾਂ ਚ ਫਿਰ ਨਵੇਂ ਸਿਰੋਂ ਜੋਸ਼ ਆ ਗਿਆ। ਸਰਦਾਰ ਸ਼ਾਮ ਸਿੰਘ ਨੇ ਕਰਾਰਾ ਹਲਾ ਮੈਰੀ ਉੱਤੇ ਇਉਂ ਕਰ ਦਿੱਤਾ,
ਯਾਦਾ ਜੰਗ ਵਿੱਚ ਆਇਆ। ਲਓ ਜੀ, ਇੱਕ ਪਾਸੇ 25,000 ਫੌਜ ਤੇ 94 ਜਰਨੈਲ ਮਿਸਟਰ ਕਫ ਵਰਗੇ, ਹਰੀ ਸਮਿਥ ਵਰਗੇ, ਔਰ ਦੂਜੇ ਪਾਸੇ ਗੱਦਾਰ ਜਰਨੈਲ ਨੱਸ ਗਏ ਨੇ ਤੇ ਬੇਜਰਨੈਲੀ ਫੌਜ ਨੂੰ ਆਣ ਕੇ ਸੰਭਾਲਿਆ ਯੋਧੇ ਨੇ, ਤੇ ਤੋਪਾਂ ਵੀ ਜਵਾਬ ਦੇ ਗਈਆਂ, ਬੰਦੂਕਾਂ ਵਾਸਤੇ ਬਰੂਦ ਨਹੀਂ ਮਿਲ ਰਿਹਾ, ਤੇ ਫਿਰ ਇੱਕੋ ਹੀ ਹੁਣ ਬਾਕੀ ਚੀਜ਼ ਰਹਿ ਗਈ ਸੀ, ਤਲਵਾਰ। ਸਾਰੇ ਦਰਵਾਜ਼ੇ ਬੰਦ ਨੇ, ਇੱਕ ਸ਼ਹੀਦੀ ਵਾਲਾ ਦਰਵਾਜ਼ਾ ਹੀ ਖੁੱਲ੍ਹਾ ਹੈ, ਪੈ ਗਿਆ ਫਿਰ ਟੁੱਟ ਕੇ ਯੋਧਿਆਂ ਉੱਤੇ। ਜਦੋਂ ਵੈਰੀ ਡਿੱਠੇ ਸਾਹਮਣੇ ਟਿੱਡੀ ਦਲ ਚੜਿਆ, ਸ਼ਾਇਰ ਲਿਖਦਾ ਕਿ ਤਿਲੀਅਰ ਵਾਂਗੂ ਖਾਲਸਾ ਫੌਜਾਂ ਨੂੰ ਵੜਿਆ, ਉਹਨੇ ਟੁੱਕ ਟੁੱਕ ਲਾਈਆਂ ਢੇਰੀਆਂ, ਅੜਿਆ ਸੋ ਚੜਿਆ, ਦੇਹ ਸ਼ਿਵਾ ਪਰ ਮੋਹੇ ਦਾ ਉਸ ਕਲਮਾ ਪੜਿਆ, ਉਹਨੇ ਸਾਹਮਣੇ ਟਿੱਠਾ ਕਲਬੂਤ ਨੂੰ ਮਿੱਟੀ ਦਾ ਘੜਿਆ। ਉਹ ਵਾਹ ਵਾਹ ਯੋਧਾ ਸ਼ਾਮ ਸਿੰਘ ਰਾਣ ਅੰਦਰ ਲੜਿਆ, ਕਿਆ ਕਹਿਣੇ ਤਲਵਾਰ ਦੇ ਚੰਡੀ ਦੀ ਚੇਲੀ, ਬਈ ਕਿਆ ਕਹਿਣੇ ਤਲਵਾਰ ਦੇ ਚੰਡੀ ਦੀ ਚੇਲੀ। ਉਹ ਬਣ ਬਣ ਫਿਰਦੀ ਭਾਲ ਦੀ ਮਜਨੂ ਨੂੰ ਲੇਲੀ, ਉਹ ਫਿਰੇ ਜਵਾਲਾ ਜੋਸ਼ ਦੀ ਨਾਗਣ ਅਲਬੈਲੀ, ਉੱਥੇ ਯੋਧੇ ਰਣ ਵਿੱਚ ਡਿੱਗਦੇ ਜਿਵੇਂ ਡਿੱਗੇ ਗੇਲੀ, ਤੇ ਸਿਰ ਗੋਰੇ ਦਾ ਦਿਸਦਾ ਕੋਨੇ ਦੀ ਭੇਲੀ। ਆ ਚੜ ਇੰਗਲੈਂਡ ਤੋਂ ਗੋਰੇ ਤੇ ਕੱਕੇ, ਉਹ ਹਾਤਮ ਤਾਈ ਬੰਦੂਕ ਦੇ ਵਿੰਨ ਸੁੱਟਦੇ ਡੱਕੇ। ਗੋਰਿਆਂ ਨੇ ਵੀ ਫੌਜ ਨੂੰ ਬੜੀ ਨਵੀਂ ਤਰਤੀਬ ਦਿੱਤੀ ਸੀ, ਨਵੀਂ ਕਵਾਇਦ ਸਿਖਾਈ ਸੀ, ਉਹਨਾਂ ਦਾ ਮੁਕਾਬਲਾ ਵੀ ਪੰਜਾਬ ਦੀ ਫੌਜ ਨੇ ਕੀਤਾ, ਬਾਕੀ ਹਿੰਦੁਸਤਾਨ ਦੇ ਕਿਸੇ ਰਾਜੇ ਨਵਾਬ ਦੀ ਫੌਜ ਨੇ ਟਾਕਰਾ ਨਹੀਂ ਕੀਤਾ। ਤੋਂ ਸ਼ਾਇਰ ਲਿਖਦਾ, ਆ ਚੜ ਇੰਗਲੈਂਡ ਤੋਂ ਓਏ ਗੋਰੇ ਤੇ ਕੱਕੇ, ਉਹ ਹਾਤਮ ਤਾਈ ਬੰਦੂਕ ਦੇ ਵਿੰਨ ਸੁੱਟਦੇ ਟੱਕੇ, ਉਹ ਧੱਕਾ ਦੇਣ ਫਸੀਲ ਨੂੰ ਉੱਡ ਜਾਂਦੇ ਫੱਕੇ, ਉਹ ਕਰੜੇ ਵਾਂਗ ਸਟੀਲ ਦੇ ਪੈਰਾਂ ਦੇ ਪੱਕੇ, ਔਰ ਏਦਾਂ ਸ਼ੇਰ ਪੰਜਾਬੀਆਂ ਧਰਤੀ ਤੋਂ ਚੱਕੇ, ਲੰਡਨ ਰੋਂਦੀਆਂ ਗੋਰੀਆਂ ਪਿਆ ਯੂਰਪ ਤੱਕੇ। 4,000 ਕੁਰਸੀ ਸਖਣੀ ਹੋ ਗਈ, ਲੰਡਨ ਵਿੱਚ ਧਾਰਾਂ ਵੱਜ ਗਈਆਂ, ਤਾਰਾਂ ਖੜਕ ਗਈਆਂ ਇੰਗਲੈਂਡ ਤੱਕ। ਸ਼ਾਹ ਮੁਹੰਮਦ ਇੱਕ ਮੁਸਲਮਾਨ ਕਵੀ ਹੋਇਆ, ਉਹਨੇ ਬੜੀ ਕਮਾਲ ਦੀ ਗੱਲ ਲਿਖੀ ਹੈ, ਉਹ ਕਹਿੰਦਾ, ਆਈਆਂ ਪਲਟਣਾ ਬੀੜ ਕੇ ਤੋਪ ਖਾਨੇ, ਤੇ ਅੱਗੋਂ ਸਿੰਘਾਂ ਨੇ ਪਾਸੜੇ ਮੋੜ ਛੱਡੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਛੱਡੇ। ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਉਹ ਬੰਨ ਸ਼ਸਤਰੀ ਜੋੜ ਵਿਛੋੜ ਛੱਡੇ, ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੱਬੂਆਂ ਲਹੂ ਨਚੋੜ ਛੱਡੇ। ਲੜਿਆ ਤੇ ਸਿੰਘ ਬੜਾ, ਪਰ ਆਖਰਕਾਰ ਤੋਪਾਂ ਦੇ ਮੁਕਾਬਲੇ ਤਲਵਾਰ ਕਿੰਨਾ ਚਿਰ ਤੱਕ ਸਕਦੀ ਸੀ। ਸ਼ਾਹ ਮੁਹੰਮਦ ਲਿਖਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਛੱਡੇ। ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਉਹ ਬੰਨ ਸ਼ਸਤਰੀ ਜੋੜ ਵਿਛੋੜ ਛੱਡੇ, ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੱਬੂਆਂ ਲਹੂ ਨਚੋੜ ਛੱਡੇ। ਲੜਿਆ ਤੇ ਸਿੰਘ ਬੜਾ, ਪਰ ਆਖਰਕਾਰ ਤੋਪਾਂ ਦੇ ਮੁਕਾਬਲੇ ਤਲਵਾਰ ਕਿੰਨਾ ਚਿਰ ਤੱਕ ਸਕਦੀ ਸੀ। ਸ਼ਾਹ ਮੁਹੰਮਦ ਲਿਖਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ, ਹੱਥ ਘੋੜੇ ਆਦਮੀ ਗੋਲੀਆਂ ਨਾਲ ਡਿੱਗਣ, ਹਾਥੀ ਡਿੱਗਦੇ ਸਣੇ ਹੁਮਾਰੀਆਂ ਨੇ, ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ, ਉਹ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰ। ਜਦੋਂ ਹਾਰ ਸਾਹਮਣੇ ਵੇਖੀਏ, ਸ਼ਹੀਦੀ ਸਾਹਮਣੇ ਵੇਖੀਏ, ਸਰਦਾਰ ਸ਼ਾਮ ਸਿੰਘ ਨੇ 2-4 ਝਰੀਟਾਂ ਮਾਰੀਆਂ ਨੇ ਆਪਣੀ ਸਰਦਾਰਨੀ ਵਾਸਤੇ, ਆਪਣੇ ਖਾਸ ਮੁਸਾਹਿਬ ਨੂੰ ਕੋਲ ਸੱਜ ਕੇ ਕਿਹਾ ਹੈ ਕਿ ਜਾਓ ਇਹ ਰੁਕਾ ਮੇਰੀ ਸਰਦਾਰਨੀ ਦੇ ਸਾਨੂੰ ਦੇ ਜਾਣਾ, ਕਿਉਂਕਿ ਪਿੱਛੇ ਬੇੜੀਆਂ ਦਾ ਪੁਲ ਟੁੱਟ ਚੁੱਕਾ ਹੈ ਔਰ ਸਾਹਮਣੇ ਦੁਸ਼ਮਣ ਹੈ। ਤੋਪਾਂ ਜਵਾਬ ਦੇ ਗਈਆਂ ਨੇ, ਆਖਰਕਾਰ ਸ਼ਹੀਦੀ ਹੈ। ਸਰਦਾਰ ਆਪਣੀ ਪਤਨੀ ਨੂੰ ਚਿੱਠੀ ਲਿਖ ਕੇ ਮੁਸਾਹਿਬ ਨੂੰ ਇਉਂ ਭੇਜੇ,
ਜੰਗ ਵਿੱਚ ਪੂਰਾ